ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਕਾਕ ਪਸੁੰਡਤਾ ਤੇ ਗਰੜ ਦਾ ਸੰਵਾਦ ਬਿਆਨ ਕੀਤਾ ਜਾ ਰਿਹਾ। ਕਲਯੁਗ ਦੇ ਬਾਰੇ ਗੱਲ ਹੋ ਰਹੀ ਸੀ। ਆਖਿਆ ਕਾਕ ਪਸੁੰਡ ਨੇ ਕਿ ਜਿਹੜਾ ਮਨੁੱਖ ਯਕੀਨ ਕਰੇ ਤੇ ਕਲਯੁਗ ਦੇ ਵਰਗਾ ਦੂਜਾ ਹੋਰ ਕੋਈ ਯੁੱਗ ਵਧੀਆ ਹੋ ਹੀ ਨਹੀਂ ਸਕਦਾ। ਇਸ ਯੁੱਗ ਦੇ ਵਿੱਚ ਭਗਵਾਨ ਰਾਮ ਜੀ ਦੇ ਨਿਰਮਲ ਗੁਣਾਂ ਨੂੰ ਗਾ ਕੇ, ਭਗਵਾਨ ਦੇ ਨਾਮ ਨੂੰ ਜਪ ਕੇ ਤੇ ਥੋੜੇ ਯਤਨ ਦੇ ਨਾਲ ਹੀ ਵੱਡੇ ਭਵ ਸਾਗਰ ਤੋਂ ਮਨੁੱਖ ਤਰ ਸਕਦਾ। ਇਤਿਹਾਸਾਂ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਆਉਂਦੇ ਨੇ ਕਿ ਕਲਯੁੱਗ ਸਾਰਿਆਂ ਤੋਂ ਵਧੀਆ ਨਿਰਾਲਾ ਯੁੱਗ ਹੈ। ਗ੍ਰੰਥਾਂ ਦੇ ਵਿੱਚ ਐਸਾ ਮਤ ਹੈ ਕਿ ਸਤਯੁਗ ਦੇ ਵਿੱਚ ਜੇਕਰ ਕੋਈ ਇੱਕ ਆਦਮੀ ਪਾਪ ਕਰਦਾ ਸੀ, ਉਸ ਪਾਪ ਦਾ ਜਿਹੜਾ ਦੰਡ ਹੈ ਪੂਰੇ ਪਿੰਡ ਨੂੰ ਦਿੱਤਾ ਜਾਂਦਾ ਸੀ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਤ੍ਰੇਤੇ ਦੇ ਵਿੱਚ ਕਰਦਾ ਸੀ ਪਾਪ, ਤੇ ਉਸ ਪਾਪ ਦਾ ਜਿਹੜਾ ਫਲ ਹੈ ਉਹਦੇ ਪੂਰੇ ਵੰਸ਼ ਨੂੰ ਪਾਵ ਕੇ ਪੂਰੇ ਉਹਦੀ ਪੂਰੀ ਵੰਸ਼ ਨੂੰ ਉਹ ਪਾਪ ਦਾ ਫਲ ਭੋਗਣਾ ਪੈਂਦਾ ਸੀ। ਦੁਆਪਰ ਦੇ ਵਿੱਚ ਐਸਾ ਸੀ ਕਿ ਜੇਕਰ ਇੱਕ ਮਨੁੱਖ ਨੇ ਪਾਪ ਕੀਤਾ ਤੇ ਪੂਰਾ ਉਹਦਾ ਜਿਹੜਾ ਪਰਿਵਾਰ ਹੈ ਉਸ ਪਾਪ ਦੇ ਦੰਡ ਨੂੰ ਭੋਗੇਗਾ। ਤੇ ਕਲਯੁਗ ਦੇ ਵਿੱਚ ਕੀ ਮਰਿਆਦਾ ਹੈ ਅਸੀਂ ਸਾਰੇ ਜਾਣਦੇ ਹਾਂ। ਇੱਕ ਆਦਮੀ ਜੇਕਰ ਕੋਈ ਪਾਪ ਕਰਦਾ, ਕੋਈ ਮਾੜਾ ਕਰਮ ਕਰਦਾ ਤੇ ਸਿਰਫ ਉਸੇ ਨੂੰ ਫੜਿਆ ਜਾਂਦਾ। ਜੇਕਰ ਕਲਯੁਗ ਦੇ ਵਿੱਚ ਕਿਸੇ ਇੱਕ ਘਰ ਦੇ ਮੈਂਬਰ ਨੇ ਕਤਲ ਕਰ ਦਿੱਤਾ, ਕਿਸੇ ਦੀ ਹੱਤਿਆ ਕਰ ਦਿੱਤੀ ਤੇ ਪੁਲਿਸ ਆਣ ਕੇ ਉਸੇ ਨੂੰ ਫੜਦੀ ਹੈ, ਦੂਜੇ ਨੂੰ ਕੁਝ ਆਖਿਆ ਨਹੀਂ ਜਾਂਦਾ। ਹੁਣ ਦੇਖੋ ਕਲਯੁਗ ਦੀ ਜਿਹੜੀ ਇਹ ਰੀਤੀ ਹੈ ਇਹ ਵੀ ਕਿੰਨੀ ਵਧੀਆ। ਸੋ ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਬਚਨ ਰਿਕਾਰਡ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੰਤ ਆਲਾ ਸਿੰਘ ਜੀ ਨੇ ਇੱਕ ਮੈਨੂੰ ਬਚਨ ਸੁਣਾਇਆ ਕਿ ਕਲਯੁਗ ਦੇ ਭਗਤਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸੰਤ ਸੁਜਾਨ ਸਿੰਘ ਜੀ ਵਰਨਾ ਪਿੰਡ ਦੇ ਹੋਏ ਨੇ, ਜਿਹੜਾ ਪਿੰਡ ਅੱਜ ਕੱਲ ਪਾਕਿਸਤਾਨ ਦੇ ਵਿੱਚ ਰਹਿ ਗਿਆ। ਵਰਨਾ ਪਿੰਡ ਦੇ ਸਨ ਸੰਤ ਸੁਜਾਨ ਸਿੰਘ ਜੀ। ਉਹ ਬਹੁਤ ਜ਼ਿਆਦਾ ਭਜਨ ਬਾਣੀ ਕਰਿਆ ਕਰਦੇ ਸਨ। ਆਖਿਰਕਾਰ ਜਿਹੜੀ ਮਨੁੱਖ ਦੀ ਬਿਰਤੀ ਹੈ ਹਰ ਸਮੇਂ ਇੱਕੋ ਜਿਹੀ ਨਹੀਂ ਰਹਿੰਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਸੁਜਾਨ ਸਿੰਘ ਦੀ ਬਿਰਤੀ ਦੇ ਵਿੱਚ ਐਸਾ ਉਖੇੜਾ ਆ ਗਿਆ ਕਿ ਸਾਰਾ ਕੁਝ ਉਹਨਾਂ ਨੇ ਛੱਡਾ ਦਿੱਤਾ, ਭਜਨ ਕਰਨਾ ਛੱਡ ਦਿੱਤਾ, ਬਾਣੀ ਪੜ੍ਹਨੀ ਛੱਡ ਦਿੱਤੀ। ਕਹਿਣ ਲੱਗੇ ਸੰਤ ਸੁਜਾਨ ਸਿੰਘ ਜੀ ਕਿ ਬੜਾ ਚਿਰ ਹੋ ਗਿਆ, ਕੁਝ ਨਹੀਂ ਬਣਿਆ। ਇਸ ਤੋਂ ਬਾਅਦ ਐਸਾ ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਪਿੰਡ ਦੇ ਵਿੱਚ ਰਾਸ ਪੈਂਦੀ ਵੇਖਣ ਦੇ ਵਾਸਤੇ ਸੰਤ ਸੁਜਾਨ ਸਿੰਘ ਜੀ ਚਲੇ ਗਏ। ਜਿਹੜੇ ਰਾਸ ਵਾਲੇ ਸਨ ਉਹ ਦਿਖਾ ਰਹੇ ਸਨ ਗੋਪੀਆਂ ਦਾ ਤੇ ਭਗਵਾਨ ਕ੍ਰਿਸ਼ਨ ਜੀ ਦਾ ਕੌਤਕ। ਰਾਸ ਵਾਲਿਆਂ ਨੇ ਦਿਖਾਇਆ ਕਿ ਬਹੁਤ ਪ੍ਰਕਾਰ ਦੇ ਨਾਲ ਗੋਪੀਆਂ ਦੇ ਨਾਲ ਕਲੋਲ ਕੀਤੇ ਭਗਵਾਨ ਸ੍ਰੀ ਕੀਤੇ ਭਗਵਾਨ ਕ੍ਰਿਸ਼ਨ ਜੀ ਨੇ, ਤੇ ਜਿਹੜੀਆਂ ਗੋਪੀਆਂ ਨੇ ਉਹਨਾਂ ਦੇ ਨਾਲ ਜਦੋਂ ਇਸ ਤਰ੍ਹਾਂ ਕਲੋਲ ਕੀਤੇ ਤੇ ਗੋਪੀਆਂ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਲਿਆ ਕਿ ਹੁਣ ਤੇ ਭਗਵਾਨ ਸਾਡੇ ਵਸ ਦੇ ਵਿੱਚ ਹੋ ਗਏ ਨੇ, ਤੇ ਭਗਵਾਨ ਨੇ ਐਸਾ ਕਰਕੇ ਦਿਖਾਇਆ ਕਿ ਫਿਰ ਅਲੋਪ ਹੋ ਗਏ। ਜਿਸ ਤਰ੍ਹਾਂ ਕਿ ਦਸਮ ਗ੍ਰੰਥ ਦੇ ਵਿੱਚ दसम ग्रंथ दे विच सतगुरु गोविंद सिंह सच्चे पातशाह जी लिखते ने, सतगुरु जी लिखते ने, जबै कृष्ण संग गोपियन करी मानुखी बाण, सब गोपी तब यौ लख्यो भयो बस भगवान। जदो मनुखा वारी वाली लीला गोपियां दे नाल भगवान कृष्ण जी ने कीती ते गोपियां ने समझ लिया कि हुण ते भगवान साडे वस दे विच हो गया। इस तो इलावा दसम ग्रंथ दे विच सतगुरु गोविंद सिंह जी एक होर जगह दे उते लिखदे ने, कान वियोग को मान बदु, ब्रिज डोलत है बन बीच दीवानी, कुंजन ज्यों कुर लात फिरै, तेहजा जेहजा कछ खान न पानी, एक गिरै मुरझाए तरा पर, एक उठे कह के एह बानी, नेह बढ़ाए महा हमसो, कत जात पयो भगवान गुमानी। साडे नाल भगवान इन्ना ज्यादा तू प्यार पालिया ते हुण सानू छड़ के किथे चला गया है। इस तरह बहुत प्रकार दे गोपियां फिर विरलाप करन लगियां। ए रास पेंदी हुई संत सुजान सिंह जी देख रहे सन। आखिरकार जदों बहुत ज्यादा बेहाल हो गईयां सारियां गोपियां ते उस वेले फिर इन्हां ने सोचिया कि भगतां दे नाल भगवान जी दा बड़ा प्यार हुंदा है, इस करके भगतां दे कहण दे उत्ते आ जाणगे। सारियां गोपियां ने मिलके फिर भगवान कृष्ण जी नूं वास्ता पाया कि हे भगवान जी, तुहानूं सतयुग दे भगतां दा वास्ता है, तुसीं दर्शन दे दिओ। भगवान कृष्ण जी ना हाजिर होए, फिर आख्या कि तुहानूं त्रेते युग दे भगतां दा वास्ता पाउंदिया हां, भगवान जी कृपा करके सानूं दर्शन दे दिओ। भगवान फिर भी ना आए, फिर द्वापर दे युग दे भगतां दा वास्ता पाया कि हे भगवान जी, तुहानूं द्वापर युग दे भगतां दा वास्ता है, कृपा करके सानूं दर्शन दे दिओ, ते भगवान जी फिर भी ना आए। आखिरकार फिर सारियां ने मिलके कल युग दे भगतां दा वास्ता पाया। जदों कल युग दे भगतां दा वास्ता पाया ते भगवान कृष्ण जी उस वेले साख्यात रूप दे विच प्रगट हो गए ते सारियां नूं दर्शन दित्ता। जदों भगवान जी दा गोपियां नूं दर्शन होया ते सारियां गोपियां बहुत ज्यादा हैरान हो गईयां। उन्हां ने हथ जोड़ के भगवान दे चरणां दे विच अर्ज कीती कि भगवान जी, अपनी गल ते असीं बाद दे विच करांगियां, पहला एक साडा सवाल है, कृपा करके उस सवाल दा सानू जवाब दे दिओ। हे भगवान जी, असीं सतयुग दे भगतां दा वास्ता पाया, तुसीं दर्शन नहीं दित्ते, त्रेते युग दे भगतां दा वास्ता पाया, तुसीं तां वी दर्शन नहीं दित्ते, द्वापर दे युग दे भगतां दा वास्ता पाया तां वी दर्शन ना दित्ते, ते कल युग दे भगतां दा जदों नाम लिया ते तुसीं झट ही दर्शन दे दित्ते, इहदा कारण की है? उस वेले फिर भगवान कृष्ण जी ने वचन कीता, कहिंदे ने कि सतयुग दे विच भगती करनी कोई औखी नहीं सी, इसे प्रकार दे नाल कल युग तों बगैर बाकी जिहड़े युग ने उहनां दे विच भगती करनी कोई औखी नहीं सी। कल युग दे विच जिहड़ा भगती करदा है उहदा वड्डा महान, ओह बहुत वड्डा महान है। कल युग दे विच भगती करनी बड़ी औखी है, पर जेकर इस कलयुग दे विच भी कोई भगती करदा है ते उहदे वड्डे भाग ने। इस करके कलयुग दे भगतां नूं वी भगवान कृष्ण जी ने वड्याई दित्ती। सतगुरु प्रताप सिंह जी अपने पवित्र उपदेश दे विच जिक्र करदे ने कि संत सुजान सिंह जी ने जदों ये सारा ड्रामा देखिया, ये जदों रास देखी ते फिर संतां ने मन दे विच यकीन बनाया। उस दिन तों बाद फिर संतां ने भजन बाणी करना शुरू कर दिता। सतगुरु प्रताप सिंह जी कहिंदे ने कि बहुत वड्डे महात्मा संत सुजान सिंह जी होए ने। सो मेरा सिर्फ सारी गल कहण तों पावे है कि कलयुग दे विच भगती करनी बड़ी औखी है, पर थोड़ी भगती दे नाल भी प्राप्ति वड्डी हो जांदी है। सतगुरु प्रताप सिंह जी अपने बचन दे विच ऐसा भी बयान करदे ने कि ਗਰਮੀ ਦੇ ਵਿੱਚ ਤੇ ਔਖਿਆਈ ਨਹੀਂ ਹੁੰਦੀ, ਪਰ ਸਰਦੀ ਦੇ ਵਿੱਚ ਵੀ ਜਿਹੜਾ ਉਸ ਪ੍ਰਕਾਰ ਦੇ ਨਾਲ ਭਗਤੀ ਕਰਦਾ ਹੈ ਉਹਦੇ ਨਾਲ ਦੂਜਾ ਨਹੀਂ ਮਿਲ ਜਾਂਦਾ। ਸੋ ਮੇਰਾ ਸਿਰਫ ਕਹਿਣ ਦਾ ਭਾਵ ਹੈ ਕਿ ਕਲ ਯੁੱਗ ਕੋਈ ਮਾੜਾ ਯੁੱਗ ਨਹੀਂ ਹੈ। ਇਹ ਕੋਈ ਐਸਾ ਨਹੀਂ ਸਮਝਣਾ ਚਾਹੀਦਾ ਕਿ ਕਲਯੁਗ ਬਹੁਤ ਮਾੜਾ ਹੈ, ਕਿਉਂਕਿ ਜੇਕਰ ਕਲਯੁਗ ਦੇ ਵਿੱਚ ਬਹੁਤ ਸਾਰੇ ਪਾਪ ਕਰਮ ਨੇ ਤੇ ਜਿੱਥੇ ਥੋੜਾ ਕਲਯੁਗ ਦੇ ਵਿੱਚ ਧਰਮ ਦਾ ਕਰਮ ਕੀਤਾ ਜਾਂਦਾ ਉਹ ਬਹੁਤ ਜ਼ਿਆਦਾ ਵੱਧ ਕੇ ਫਲ ਦਿੰਦਾ। ਸੋ ਇਸ ਜਗ੍ਹਾ ਦੇ ਉੱਤੇ ਕਾਕਪਸੁੰਡ ਨੇ ਐਸਾ ਬਿਆਨ ਕੀਤਾ ਕਿ ਜਿਹੜਾ ਵੀ ਯਕੀਨ ਕਰੇ ਤੇ ਕਲਯੁਗ ਦੇ ਵਰਗਾ ਕੋਈ ਚੰਗਾ ਯੁੱਗ ਨਹੀਂ ਹੈ। ਇਸ ਯੁੱਗ ਦੇ ਵਿੱਚ ਭਗਵਾਨ ਰਾਮ ਜੀ ਦੇ ਨਾਮ ਨੂੰ ਜਪ ਕੇ ਮਨੁੱਖ ਬਹੁਤੇ ਯਤਨ ਕੀਤੇ ਤੋਂ ਬਗੈਰ ਹੀ ਸੰਸਾਰ ਸਾਗਰ ਤੋਂ ਤਰ ਸਕਦਾ। ਪ੍ਰਗਟ ਚਾਰ ਪਦ ਧਰਮ ਕੇ ਕਲਮੋ ਏਕ ਪ੍ਰਧਾਨ ਜੇਨ ਕੇਨ ਬਿਦ ਦੀਨ ਦਾਨ ਕਰੈ ਕਲਿਆਣ। ਕਾਕਪਸੁੰਡ ਨੇ ਆਖਿਆ ਕਿ ਧਰਮ ਦੇ ਚਾਰ ਚਰਨ ਸਤ ਦਇਆ ਤਪ ਤੇ ਦਾਨ ਪੂਰੇ ਪ੍ਰਕਾਰ ਦੇ ਨਾਲ ਪ੍ਰਗਟ ਨੇ। ਇਹਨਾਂ ਦੇ ਵਿੱਚੋਂ ਕਲਯੁਗ ਦੇ ਵਿੱਚ ਸਿਰਫ ਦਾਨ ਚਰਨ ਹੀ ਸਾਰਿਆਂ ਤੋਂ ਮੋਰੀ ਹੈ, ਦਾਨ ਚਰਨ ਹੀ ਪ੍ਰਧਾਨ ਹੈ। ਜਿਵੇਂ ਕਿਵੇਂ ਵੀ ਦਿੱਤਾ ਗਿਆ ਜਿਹੜਾ ਦਾਨ ਹੈ ਉਹ ਮਨੁੱਖ ਦੀ ਹਰ ਇੱਕ ਪ੍ਰਕਾਰ ਦੇ ਨਾਲ ਕਲਿਆਣ ਹੀ ਕਰਦਾ ਹੈ। ਇਸ ਪ੍ਰਕਾਰ ਦੇ ਨਾਲ ਕਾਕਪਸੁੰਡ ਨੇ ਗਰੜ ਨੂੰ ਆਖਿਆ, ਚਾਰ ਪੈਰ ਹਨ ਪ੍ਰਗਟ ਧਰਮ ਦੇ ਜੁਗ ਜੁਗ ਲੋਕੀ ਜਾਣਨ, ਇੱਕ ਪੈਰ ਪ੍ਰਧਾਨ ਸਬਸ ਤੋਂ ਕਲਯੁਗ ਵਿੱਚ ਪਛਾਨਣ, ਗਿਆਨ ਧਿਆਨ ਜਗ ਜੋਗ ਵਰਤ ਤੇ ਤਪ ਤਪ ਨੇਮ ਮਹਾਨੀ, ਪੈਰ ਧਰਮ ਦਾ ਸਭ ਤੋਂ ਉੱਤਮ ਦਾਨ ਦੇਣ ਜੋ ਦਾਨੀ। ਦਾਨ ਦਾ ਜਿਹੜਾ ਚਰਨ ਹੈ, ਦਾਨ ਦਾ ਜਿਹੜਾ ਪੈਰ ਹੈ ਉਹ ਸਾਰਿਆਂ ਤੋਂ ਵੱਡਾ ਕਲਯੁਗ ਦੇ ਵਿੱਚ ਮਹਾਨ ਕਰਕੇ ਮੰਨਿਆ ਗਿਆ। ਨਿਤ ਯੁਗ ਧਰਮ ਹੋਏ ਸਭ ਕੇਰੇ, ਹਿਰਦੈ ਰਾਮ ਮਾਇਆ ਕੇ ਪ੍ਰੇਰੇ। ਕਾਕਪਸੁੰਡ ਕਹਿੰਦਾ ਕਿ ਭਗਵਾਨ ਰਾਮ ਜੀ ਦੀ ਮਾਇਆ ਦੀ ਪ੍ਰੇਰਨਾ ਦੇ ਨਾਲ ਸਾਰਿਆਂ ਦੇ ਹਿਰਦੇ ਦੇ ਵਿੱਚ ਨਿਤ ਯੁਗ ਧਰਮ ਹੁੰਦੇ ਹੀ ਰਹਿੰਦੇ ਨੇ। ਸ਼ੁੱਧ ਸਤ ਸਮਤਾ ਬਗਿਆਨਾ ਕ੍ਰਿਤ ਪ੍ਰਭਾਵ ਪ੍ਰਸੰਨ ਮਨ ਜਾਣਾ। ਸ਼ੁੱਧ ਸਤੋਗੁਣ ਸਮਾਨਤਾ ਵਿਗਿਆਨ ਤੇ ਮਨ ਦੀ ਪ੍ਰਸੰਨਤਾ ਦਾ ਹੋਣਾ ਇਸ ਨੂੰ ਮੰਨਿਆ ਜਾ ਸਕਦਾ ਕਿ ਸਤਯੁਗ ਦਾ ਵੱਡਾ ਪ੍ਰਭਾਵ ਹੈ। ਸਤ ਬਹੁਤ ਰਜ ਕੁਛ ਰਤ ਕਰਮਾ ਸਭ ਵਿਦ ਸੁਖ ਤ੍ਰੇਤਾ ਕਰ ਧਰਮਾ। ਇਸ ਤੋਂ ਇਲਾਵਾ ਸਤੋ ਗੁਣ ਬਹੁਤ ਜ਼ਿਆਦਾ ਹੋਵੇ ਤੇ ਕੁਝ ਰਜੋ ਗੁਣ ਵੀ ਨਾਲ ਦੇ ਨਾਲ ਹੋਵੇ, ਕਰਮਾਂ ਦੇ ਨਾਲ ਬਹੁਤੀ ਪ੍ਰੀਤ ਹੋਵੇ, ਸਾਰਿਆਂ ਤਰ੍ਹਾਂ ਦੇ ਨਾਲ ਸੁਖ ਹੋਵੇ ਤੇ ਇਸ ਯੁੱਗ ਨੂੰ ਤ੍ਰੇਤਾ ਯੁੱਗ ਦਾ ਧਰਮ ਮੰਨਣਾ ਚਾਹੀਦਾ, ਭਾਵ ਕਿ ਐਸਾ ਤ੍ਰੇਤੇ ਯੁੱਗ ਦੇ ਵਿੱਚ ਹੁੰਦਾ ਹੈ। ਰਾਮ ਮਿਹਰ ਦੇ ਕਾਰਨ ਭਗਤਾ ਜੁਗ ਜੁਗ ਧਰਮ ਚਲਾਵੇ, ਜਿਵੇਂ ਪਰੇਰਨ ਮਾਇਆ ਤਾਈ ਤਿਉ ਤਿਉ ਕਾਰ ਕਰਾਵੇ। ਸ਼ੁੱਧ ਸਤੋ ਗੁਣ ਗਿਆਨ ਸ਼ਾਂਤੀ ਸੁਖ ਮਨ ਸਤਯੁਗ ਅੰਦਰ, ਹਰ ਹਰ ਪਾਸੇ ਸੂਰਜ ਸੱਚ ਦਾ ਵਿਸ਼ਵ ਸੱਚ ਦਾ ਮੰਦਰ। ਬਹੁਤ ਸਤੋ ਗੁਣ ਰਜ ਗੁਣ ਥੋੜਾ ਸਿਮਰਤ ਜਦੋਂ ਦਿਖਾਵੇ, ਸੁਖ ਸਾਗਰ ਹੀ ਉਛਲੇ ਹਰ ਥਾਂ ਯੁਗ ਤ੍ਰੇਤਾ ਅਖਵਾਵੇ। ਉਸ ਨੂੰ ਤ੍ਰੇਤੇ ਯੁਗ ਦਾ ਧਰਮ ਮੰਨ ਲੈਣਾ ਚਾਹੀਦਾ। ਬਹੁ ਰਜ ਸੁਲਭ ਸਤ ਕਛ ਤਾਮਸ ਦੁਆਪਰ ਧਰਮ ਹਰਸ਼ ਪੈ ਮਾਨਸ। ਅੱਗੇ ਕਾਕਪਸੁੰਡ ਜੀ ਕਹਿੰਦੇ ਨੇ ਕਿ ਦੁਆਪਰ ਯੁਗ ਦਾ ਕਹਿੰਦੇ ਨੇ ਕਿ ਦੁਆਪਰ ਦਾ ਐਸਾ ਧਰਮ ਹੈ ਕਿ ਸਤ ਰਜੋ ਗੁਣ ਬਹੁਤ ਹੋਵੇ, ਸਤੋ ਗੁਣ ਥੋੜਾ ਹੋਵੇ, ਕੁਝ ਤਮੋ ਗੁਣ ਵੀ ਨਾਲ ਦੇ ਨਾਲ ਹੋਵੇ, ਮਨ ਦੇ ਵਿੱਚ ਪ੍ਰਸੰਨਤਾ ਵੀ ਹੋਵੇ ਤੇ ਨਾਲ ਡਰ ਵੀ ਹੋਵੇ, ਇਹ ਜਿਹੜਾ ਧਰਮ ਹੈ ਇਸ ਨੂੰ ਦੁਆਪਰ ਦਾ ਧਰਮ ਮੰਨਿਆ ਜਾਂਦਾ। ਤਾਮਸ ਬਹੁਤ ਰਜੋ ਗੁਣ ਥੋਰਾ, ਕਲ ਪ੍ਰਭਾਵ ਵਿਰੋਧ ਚਹੂਰਾ। ਤਮੋ ਗੁਣ ਬਹੁਤ ਜ਼ਿਆਦਾ ਹੋਵੇ, ਰਜੋ ਗੁਣ ਸਿਰਫ ਥੋੜਾ ਜਿਹਾ ਹੀ ਹੋਵੇ ਤੇ ਚਾਰੇ ਪਾਸੇ ਵਿਰੋਧ ਹੀ ਵਿਰੋਧ ਹੋਵੇ, ਇਹ ਜਿਹੜਾ ਪ੍ਰਭਾਵ ਹੈ ਇਸ ਨੂੰ ਕਲਯੁਗ ਦਾ ਪ੍ਰਭਾਵ ਮੰਨਿਆ ਜਾਂਦਾ। ਇਸ ਪ੍ਰਕਾਰ ਦੇ ਨਾਲ ਕਾਕ ਪਸੁੰਡ ਗਰੜ ਨੂੰ ਚਾਰੇ ਯੁੱਗਾਂ ਦੇ ਵਾਸਤੇ ਕਹਿ ਰਹੇ ਨੇ। ਰਾਜਸ ਬਹੁਤਾ ਅਲਪ ਸਤੋ ਗੁਣ, ਤਾਮਸ ਕੁਝ ਮਿਲਾਈਏ। ਹਰਖ ਹਮੇਸ਼ਾ ਦਿਖੇ ਚੁਪਾਸੇ, ਕੁਝ ਡਰ ਚਿਤਰ ਖਾਈਏ। ਹਾਏ ਕਿਤੇ ਖੁਸ਼ੀਆਂ ਦੇ ਖੇੜੇ, ਉੱਡ ਨ ਜਾਣ ਪਰੇ ਰੇ। ਸਮਝ ਸੁਜਾਨੀ ਵੱਡੇ ਗਿਆਨੀ, ਲੱਛਣ ਦੁਆਪਰ ਕੇਰੇ। ਹਰ ਪਾਸੇ ਹੀ ਤਾਮਸ ਕਿਤੇ ਰਜਸ ਦਿਖ ਪਾਵੇ। ਭੱਠ ਵੈਰ ਦਾ ਪਸਰੇ ਥਾਂ ਥਾਂ, ਕਲਯੁਗ ਸਾਵੇਂ ਆਵੇ। ਇਹ ਜਿਹੜਾ ਫਿਰ ਯੁੱਗ ਹੈ ਇਹ ਕਲਯੁਗ ਦਾ ਹੁੰਦਾ ਹੈ, ਜਦੋਂ ਕਿ ਤਾਮਸੀ ਬਿਰਤੀ ਦੇ ਸਾਰੇ ਮਨੁੱਖ ਹੁੰਦੇ ਨੇ ਤੇ ਜਿਹੜਾ ਰਜੋ ਗੁਣ ਹੈ ਉਹ ਕਿਤੇ ਕਿਤੇ ਹੀ ਦਿਖਾਈ ਦਿੰਦਾ। ਬੋਧ ਯੁੱਗ ਧਰਮ ਜਨ ਮਨ ਮਾਹੀ, ਤਾਜੀ ਅਧਰਮ ਰਤ ਧਰਮ ਕਰਾਹੀ। ਕਾਕ ਪਸੁੰਡ ਜੀ ਕਹਿੰਦੇ ਨੇ ਇਸੇ ਕਰਕੇ ਜਿਹੜੇ ਪੰਡਿਤ ਲੋਕ ਨੇ ਉਹ ਯੁੱਗ ਧਰਮ ਨੂੰ ਮਨ ਦੇ ਵਿੱਚ ਸਮਝ ਕੇ ਤੇ ਅਧਰਮ ਤਿਆਗ ਕੇ ਧਰਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਣੀ ਪ੍ਰੀਤੀ ਨੂੰ ਧਾਰਨ ਕਰਕੇ ਰੱਖਦੇ ਨੇ। ਕਾਲ ਧਰਮ ਨਹੀਂ ਵਿਆਪੈ ਤਾਹੀ, ਰਗਪਤ ਚਰਨ ਪ੍ਰੀਤ ਯਤ ਜਾਹੀ। ਇਸ ਤੋਂ ਇਲਾਵਾ ਆਖਿਆ ਕਾਕ ਪਸੁੰਡ ਨੇ ਕਿ ਜਿਹਦੀ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਦੇ ਨਾਲ ਵਧੇਰੇ ਪ੍ਰੀਤੀ ਹੁੰਦੀ ਹੈ ਉਹਨੂੰ ਕਦੇ ਵੀ ਕਲ ਧਰਮ ਭਾਵ ਕੇ ਯੁੱਗ ਧਰਮ ਨਹੀਂ ਵਿਆਪਦਾ। ਨਟ ਕ੍ਰਿਤ ਵਿਕਟ ਕਪਟ ਖਗ ਰਾਇਆ, ਨਟ ਸੇਵਕੈ ਨਾ ਵਿਆਪੈ ਮਾਇਆ। ਕਾਕ ਪਸੁੰਡ ਨੇ ਫਿਰ ਪ੍ਰਮਾਣ ਦੇ ਕੇ ਗਰੜ ਨੂੰ ਸਮਝਾਉਣ ਦਾ ਯਤਨ ਕੀਤਾ। ਕਹਿੰਦਾ ਹੈ ਕਿ ਹੇ ਗਰੜ, ਬਾਜ਼ੀਗਰ ਦਾ ਕੀਤਾ ਹੋਇਆ ਜਿਹੜਾ ਕਪਟ ਹੈ ਚਰਿੱਤਰ ਹੈ ਉਹ ਵੇਖਣ ਦੇ ਵਿੱਚ ਭਾਵੇਂ ਬੜਾ ਔਖਾ ਹੁੰਦਾ, ਪਰ ਨਟ ਦੇ ਜਮੂਰੇ ਨੂੰ ਉਹਦੀ ਜਿਹੜੀ ਮਾਇਆ ਹੈ ਉਹ ਨਹੀਂ ਵਿਆਪਦੀ, ਕਿਉਂਕਿ ਜਿਹੜਾ ਜਮੂਰਾ ਹੈ ਜਿਹਦੇ ਉੱਤੇ ਬਾਜ਼ੀਗਰ ਆਪਣੀ ਮਾਇਆ ਦਾ ਪ੍ਰਭਾਵ ਪਾਉਂਦਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਕਿ ਦਰਅਸਲ ਇਹ ਸਾਰੀ ਬਾਜ਼ੀਗਰ ਖੇਡ ਹੀ ਕਰਕੇ ਦਿਖਾ ਰਿਹਾ। ਇਸ ਕਰਕੇ ਜਿਹੜਾ ਜਮੂਰਾ ਹੈ ਬਾਜ਼ੀਗਰ ਦਾ ਉਹ ਨਹੀਂ ਭਰਮਦਾ, ਵੇਖਣ ਵਾਲੇ ਤੇ ਭਾਵੇਂ ਭਰਮ ਜਾਂਦੇ ਨੇ। ਜੁਗ ਜੁਗ ਦੇ ਧਰਮਾਂ ਦਾ ਨਿਰਣਾ, ਗਿਆਨਵਾਨ ਕਰ ਪਾਉਂਦੇ। ਛੋੜ ਅਧਰਮ ਧਰਮ ਨੂੰ ਫੜ ਕੇ, ਪ੍ਰੇਮ ਨੇਮ ਵਰਤਾਂਦੇ। ਪ੍ਰੀਤ ਚਰਨ ਰਗ ਬਰ ਦੇ ਵਾਲੀ, ਜੋ ਕੋਈ ਪੁਰਖ ਰਖਾਵੇ। ਕੀ ਵਿਆਪੇ ਉਸ ਕਾਲ ਧਰਮ ਫਿਰ, ਪ੍ਰੇਮ ਭਗਤ ਜਿਸ ਪਾਵੇ। ਨਟ ਕਿਰਤ ਤੇ ਤਾਲ ਵਿਕਟ ਨੂੰ ਗਰੜਾ ਜਦੋਂ ਦਿਖਾਵੇ। ਸ਼ਿਸ਼ ਨਟ ਦਾ ਖੇਡ ਵੇਖ ਕੇ ਨਾ ਮਨ ਨੂੰ ਪਰਮਾਵੇ। ਜਿਹੜਾ ਉਹਦਾ ਸ਼ਿਸ਼ ਹੈ ਜਿਹਦੇ ਉੱਤੇ ਬਾਜ਼ੀਗਰ ਆਪਣੀ ਖੇਡ ਦਿਖਾਉਂਦਾ ਹੈ ਉਹਦਾ ਮਨ ਰਤਾ ਵੀ ਇਸ ਪ੍ਰਕਾਰ ਦੇ ਨਾਲ ਭਟਕਦਾ ਨਹੀਂ ਹੈ, ਉਹਦਾ ਮਨ ਡੋਲਦਾ ਨਹੀਂ। ਹਰੀ ਮਾਇਆ ਕ੍ਰਿਤ ਦੋਸ਼ ਗੁਣ, ਬਿਨ ਹਰ ਭਜਨ ਨਾ ਜਾਹੇ। ਭਜੇ ਆਰਾਮ ਤਜ ਕਾਮ ਸਭ, ਅਸ ਵਿਚਾਰ ਮਨ ਮਾਹੇ। ਗਰੜ ਕਹਿੰਦਾ ਕਿ ਹਰੀ ਦੀ ਮਾਇਆ ਦੇ ਦੁਆਰਾ ਰਚੇ ਹੋਏ ਦੋਸ਼ ਤੇ ਗੁਣ ਹਰੀ ਦੇ ਭਜਨ ਤੋਂ ਬਿਨਾ ਨਹੀਂ ਜਾ ਸਕਦੇ। ਮਨ ਦੇ ਵਿੱਚ ਐਸਾ ਵਿਚਾਰ ਕਰਕੇ ਤੇ ਸਾਰੀਆਂ ਇੱਛਾਵਾਂ ਨੂੰ ਛੱਡ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਭਜਨ ਕਰਨਾ ਚਾਹੀਦਾ। ਕਾਕ ਪਸੁੰਡ ਇਸ ਪ੍ਰਕਾਰ ਦੇ ਨਾਲ ਕਹਿੰਦਾ, हर माया दी किरत अगमी वेख भजन नित करिए तज गुण दोष कामना बेदी भव सागर तो तरिए। इसे प्रकार दे नाल हरपाल सिंह जी बेदी भी लिखते ने कि गुणा ते दोषां नूं छड्ड के बेदिया जपना चाहिदा भजन करना चाहिदा तां कि संसार सागर तो तरिया जा सके। तेह काल काल बारिश बो बसे होया वद बिगहेस पारियो दुकाल बिपत बस तब मैं गयो बदेस। अपने पुरातन जन्म दी जड़ी वार्ता है ओ गरड़ नू काक पसुंड सुना रहा है। कहिंदा है कि हे गरड़ उस कली काल दे विच मैं बहुत वरियां तक अयोध्या नगरी दे विच अपने निवास नू रखिया पर एक समय जदों काल उथे पै गया उस वेले विपता दा मुसीबत दा मारिया होया मैं विदेश दे विच चला गया। इस प्रकार दे नाल काक पसुंड कहिंदा कल युग दे उस काल विच वसे अवध कई साल काल पए मंद हाल विच गए विदेश तत्काल। कहिंदा कि फिर मैं विदेश दे विच चला गया उस इलाके नूं उस जगह नूं मैं उस वेले छड़ दिता। गयो युजैनी सुन और गारी दीन मलीन दरिद्र दुखारी। काक पसुंड कहिंदा हे गरड़ सुन ध्यान दे नाल मैं दीन हो के उदास हो के ते दलिद्र ते दुखी बन के उजैन दे विच चला गया गए काल कछ संपत पाई तह पुन करियो सांभ सेवकाई। जदों उथे रहंदिया होया मैनू काफी सारा समा बतीत होया ते फिर मेरे कोल संपत्ति आ गई मैं उथे ही रह के भगवान शंकर दी आराधना करन लगा पाव के शिव जी नू ध्याउणा मैं शुरू कीता। बिपर एक वैदिक सेव पूजा करे सदा तेह काज ना दूजा। काक पसुंड कहिंदा कि उसे ही नगरी दे विच एक ब्राह्मण रहिंदा सी जिहड़ा कि वेद दी विधि दे नाल हमेशा शिव जी भगवान दी पूजा करिया करदा सी। उन्नू होर कोई भी काम नहीं सी ओ सिर्फ शिव जी भगवान दी आराधना ते उन्हां दी पूजा दे विच ही सारा दिन जुटिया रहिंदा सी। अपनी पुरानी वार्ता गरड़ नूं काक पसुंड इस प्रकार दे नाल सुना रहे। सुनो गरड़ मैं गया उजैन दीन मलीन दुखी दिन रैन जां फिर बीत गया कुछ काल होया संपत नाल सुखाल शिव शंकर दा सेवक होया ब्राह्मण एक मिले फिर गोया वेद रीत दा एसी पालक हैसी शिव शंकर पथ चालक होर न कोई जाने दूजा निश्चे नाल करे शिव पूजा। होर किसे नू नहीं सी जानदा सिर्फ शिवजी भगवान दी पूजा ओ करिया करदा सी। परम साध परमार्थ बिंदक सब उपाशक नहीं कर निंदक। काक पसंद कहिंदा ओ जेड़ा पंडित सी ओ बहुत ज्यादा परम साधु सी इस तो इलावा परमार्थ दे उते चलन वाला ओदा वड्डा निजम सी पावे के शंभू दी शिव जी दी ओ आराधना करया करदा सी पर ओ बाकी हरी दी पाव के विष्णु भगवान आदिक देवतियां दी भी निंदा नहीं सी करया करदा। तेह सेवो में कपट समेता दिज दयाल यत नीत नकेता। काक पसुंड कहिंदा कि मैं कपट दे नाल उस ब्राह्मण दी सेवा करन लग पिया। ओ ब्राह्मण बहुत ज्यादा दयालु सी ते नीति दे विच वी ओ बहुत ज्यादा प्रवीण सी बहुत ज्यादा सियाणा सी। जानू परमार्थ दा भारी हरी निंदा ना कदे उचारी कपट नाल मैं सेवक बनिया ਹੋਮੈ ਦਾ ਤਾਣਾ ਸੀ ਤਣਿਆ, ਉਹ ਬ੍ਰਾਹਮਣ ਸੀ ਸਦਾ ਦਿਆਲੂ, ਨੀਤੀਵਾਨ ਬਹੁਤ ਕਿਰਪਾਲੂ। ਉਹ ਨੀਤੀਵਾਨ ਵੀ ਸੀ, ਬੜਾ ਕਿਰਪਾਲੂ ਸੀ, ਤੇ ਕਹਿੰਦਾ ਕਾਕ ਪਸੁੰਡ ਕਿ ਮੈਂ ਕਪਟ ਨੂੰ ਧਾਰਨ ਕਰਕੇ ਉਹਦਾ ਸੇਵਕ ਬਣਨ ਦੇ ਵਾਸਤੇ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਬਾਹ ਜਨਮਰ ਦੇਖ ਮੋਹ ਸਾਈ, ਬੇਪਰ ਪੜਾਵ ਪੁੱਤਰ ਕੀ ਨਾਈ। ਕਾਕ ਪਸੁੰਡ ਕਹਿੰਦਾ ਕਿ ਹੇ ਸਵਾਮੀ ਗਰੜ ਜੀ ਸੁਣੋ, ਉਹ ਬ੍ਰਾਹਮਣ ਮੈਨੂੰ ਬਾਹਰੋਂ ਹਲੀਮ ਵੇਖ ਕੇ ਤੇ ਆਪਣੇ ਪੁੱਤਰ ਦੇ ਵਾਂਗ ਪੜਾਉਣ ਲੱਗ ਪਏ। ਸਾਂਬ ਮੰਤਰ ਮੋਹੇ ਦਿਜ ਬਰ ਦੀਨਾ, ਸ਼ੋਭੀ ਉਪਦੇਸ਼ ਬੇਵਦ ਬੇਦ ਕੀਨਾ। ਉਹਨੇ ਆਪਣੇ ਪੁੱਤਰਾਂ ਦੇ ਵਾਂਗ ਮੈਨੂੰ ਪੜਾਇਆ, ਉਸ ਸ੍ਰੇਸ਼ਟ ਬ੍ਰਾਹਮਣ ਮੇਰੇ ਗੁਰੂ ਨੇ ਮੈਨੂੰ ਸ਼ਿਵ ਮੰਤਰ ਪ੍ਰਦਾਨ ਕੀਤਾ, ਅਨੇਕ ਪ੍ਰਕਾਰ ਦੇ ਇਸ ਤੋਂ ਇਲਾਵਾ ਉਹਨੇ ਮੈਨੂੰ ਸ਼ੁਭ ਉਪਦੇਸ਼ ਵੀ ਦਿੱਤੇ। ਜਪੋ ਮੰਤਰ ਸ਼ਿਵ ਮੰਦਰ ਜਾਈ, ਹਿਰਦੈ ਦੰਭ ਅਹੀ ਮਤ ਅਦ ਕਾਈ। ਕਾਕ ਪਸੁੰਡ ਕਹਿੰਦਾ ਕਿ ਮੈਂ ਸ਼ਿਵਜੀ ਦੇ ਮੰਦਰ ਦੇ ਵਿੱਚ ਜਾ ਕੇ ਰੋਜ਼ਾਨਾ ਮੰਤਰ ਦਾ ਜਾਪ ਜਪਦਾ ਸੀ, ਪਰ ਮੇਰੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਘਮੰਡ ਹੋ ਗਿਆ ਸੀ ਤੇ ਮੇਰੇ ਹੰਕਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋ ਗਿਆ ਸੀ। ਬਾਹਰੋਂ ਵੇਖ ਨਿਮਰਤਾ ਭੁੱਲਾ, ਭਾਂਡਾ ਮਿਹਰ ਤਰਸ ਦਾ ਡੁੱਲਾ, ਪੁੱਤ ਵਾਂਗ ਦਿਲ ਨਾਲ ਪੜਾਇਆ, ਸ਼ਿਵ ਸ਼ੰਭੂ ਮੰਤਰ ਕੰਨ ਪਾਇਆ, ਦਿੱਤਾ ਪਾਂਤ ਪਾਂਤ ਉਪਦੇਸ਼, ਜਪ ਜੀਵਾਂ ਸ਼ਿਵ ਮੰਤਰ ਹਮੇਸ਼, ਸ਼ਿਵ ਮੰਦਰ ਪੂਜਾ ਹਿਤ ਜਾਵਾਂ, ਦੰਭ ਆਪਣੇ ਚਿੱਤ ਰਖਾਵਾਂ, ਪਰ ਜਿਹੜਾ ਕਪਟ ਹੈ ਉਹ ਮੇਰੇ ਮਨ ਦੇ ਵਿੱਚ ਬਣਿਆ ਰਿਹਾ। ਮੈਂ ਖਲ ਮਲ ਸੰਕਲ ਮਤ, ਨੀਚ ਜਾਤ ਬਸ ਮੋਹ, ਹਰਿਜਨ ਦੇਜ ਦੇਖੇ ਜਰੋਂ, ਕਰੋ ਬਿਸ਼ਨ ਕਰ ਦਰੋਹ। ਕਾਕ ਪਸੁੰਡ ਕਹਿੰਦਾ ਕਿ ਮੈਂ ਵੱਡਾ ਦੁਸ਼ਟ ਸੀ, ਨੀਚ ਜਾਤੀ ਵਾਲਾ ਤੇ ਪਾਪ ਪੂਰਨ ਬੁੱਧੀ ਵਾਲਾ ਸੀ, ਮੋਹ ਦੇ ਵਸ ਦੇ ਵਿੱਚ ਹੋ ਕੇ ਮੈਂ ਹਰੀ ਦੇ ਭਗਤਾਂ ਤੇ ਬ੍ਰਾਹਮਣਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਸੜਿਆ ਕਰਦਾ ਸੀ। ਇਸ ਤੋਂ ਇਲਾਵਾ ਕਾਕ ਪਸੁੰਡ ਕਹਿੰਦਾ ਕਿ ਵਿਸ਼ਨੂੰ ਭਗਵਾਨ ਦੇ ਨਾਲ ਮੇਰਾ ਸਾਰਿਆਂ ਤੋਂ ਵੱਡਾ ਧਰੋਹ ਸੀ, ਭਾਵ ਕਿ ਉਹਨਾਂ ਦਾ ਨਾਮ ਮੈਂ ਕਦੇ ਸੁਣਨਾ ਹੀ ਨਹੀਂ ਸੀ ਚਾਹੁੰਦਾ, ਭਾਵੇਂ ਉਹਨਾਂ ਦਾ ਨਾਮ ਕੋਈ ਲਵੇ। ਮੈਂ ਮੂਰਖ ਸਾਂ ਨੀਚ ਮਤ, ਮੋਹ ਵਸ ਜਾਤ ਅਜਾਤ, ਭਗਤ ਵੇਖ ਕੇ ਵਿਸ਼ਨ ਦੇ ਸਣਾ ਮੈਂ ਦਿਨ ਭਰ ਰਾਤ। ਜਿਹੜੇ ਵਿਸ਼ਨੂੰ ਦੇ ਭਗਤ ਹੁੰਦੇ ਸਨ ਉਹਨਾਂ ਨੂੰ ਵੇਖ ਕੇ ਮੈਂ ਸੜਦਾ ਰਹਿੰਦਾ ਸੀ ਰਾਤ ਦਿਨ। ਗੁਰ ਨਿਤ ਮੋਹਿ ਪ੍ਰਬੋਧ, ਦੁਖਤ ਦੇਖ ਆਚਰਨ ਮਮ, ਮੋਹਿ ਉਪਜੈ ਅਤਿ ਕ੍ਰੋਧ, ਦੰਭੈ ਨੀਤ ਕੇ ਭਾਵਹੀ। ਇੱਕ ਸੋਰਠੇ ਦੇ ਵਿੱਚ ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਕਾਕ ਪਸੁੰਡ ਨੇ ਗਰੜ ਨੂੰ ਆਖਿਆ ਕਿ ਬ੍ਰਾਹਮਣ ਮੇਰਾ ਜਿਹੜਾ ਗੁਰੂ ਸੀ ਉਹ ਮੇਰੇ ਆਚਰਨ ਨੂੰ ਵੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਤੇ ਮੈਨੂੰ ਨਿਤ ਚੰਗੀ ਤਰ੍ਹਾਂ ਉਹ ਸਮਝਾਉਂਦਾ ਸੀ, ਪਰ ਮੈਨੂੰ ਬਹੁਤ ਜ਼ਿਆਦਾ ਕ੍ਰੋਧ ਆਉਂਦਾ ਸੀ, ਮੈਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਸੀ। ਕਹਿੰਦਾ ਹੈ ਕਾਕ ਪਸੁੰਡ ਕਹਿੰਦਾ ਕਿ ਅਸਲੋਂ ਘਮੰਡੀ ਨੂੰ ਨੀਤੀ ਕਿਸੇ ਵੀ ਪ੍ਰਕਾਰ ਦੇ ਨਾਲ ਚੰਗੀ ਨਹੀਂ ਲੱਗਦੀ, ਇਸੇ ਪ੍ਰਕਾਰ ਦਾ ਉਸ ਵੇਲੇ ਮੇਰਾ ਸੁਭਾਅ ਸੀ। ਗੁਰੂ ਮੇਰੇ ਮੈਨੂੰ ਸਮਝਾਂਦੇ, ਵੇਖ ਕਰਮ ਮਮ ਦਿਲੋਂ ਦੁਖਾਂਦੇ, ਸੁਣੇ ਉਪਦੇਸ਼ ਗੁਰੂ ਸੜ ਜਾਵਾਂ, ਕ੍ਰੋਧ ਕਰਾਂ ਨਾ ਭਲਾ ਮਨਾਵਾਂ, ਦੰਭੀ ਨੂੰ ਨਾ ਧਰਮ ਸੁਖਾਵੇ, ਨਾ ਨੀਤੀ ਕੋਈ ਉਹਨੂੰ ਪਾਵੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਕਾਕ ਪਸੁੰਡ ਕਹਿੰਦਾ ਕਿ ਜਿਹੜਾ ਦੰਭੀ ਹੁੰਦਾ, ਜਿਹੜਾ ਪਖੰਡੀ ਹੁੰਦਾ, ਉਹਨੂੰ ਧਰਮ ਕਦੇ ਵੀ ਸੁਖਿਆਵਾਂ ਨਹੀਂ ਲੱਗਦਾ, ਇਸੇ ਪ੍ਰਕਾਰ ਦੇ ਨਾਲ ਉਹਨੂੰ ਕਿਸੇ ਪ੍ਰਕਾਰ ਦੀ ਨੀਤੀ ਵੀ ਚੰਗੀ ਨਹੀਂ ਲੱਗਦੀ। ਏਕ ਬਾਰ ਗੁਰ ਲੀਨ ਬੁਲਾਈ, ਮੋਹ ਨੀਤ ਬਹੁ ਭਾਂਤ ਸਿਖਾਈ। ਕਾਕ ਪਸੁੰਡ ਕਹਿੰਦਾ ਇੱਕ ਵਾਰੀ ਮੇਰੇ ਗੁਰੂ ਬ੍ਰਾਹਮਣ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਮੈਨੂੰ ਬਹੁਤ ਟੰਗਾਂ ਦੇ ਨਾਲ ਨੀਤੀ ਦੀ ਸਿੱਖਿਆ ਉਹਨਾਂ ਨੇ ਦਿੱਤੀ। सेव सेवा कर फल सुत सोई, आवरल भगत राम पद होई। मेरे गुरु पंडित ने मैनू ऐसी सिख्या दिती कि हे पुत्र, शिवजी दी सेवा दा फल ए है कि भगवान श्री राम जी दे चरणा दे नाल दृढ़ भगती हो जावे। राम भजै तात सेव ताता, नर पावर कै केतक बाता। मेरे गुरु पंडित ने आख्या कि हे पुत्र, भगवान श्री राम जी नू शिवजी ते ब्रह्मा वर्गे जेड़े देवते ने ओह भी भजदे ने, फिर नीच मनुख दी तां गल की करनी होई। इस प्रकार दी सिख्या मेरे गुरु ने उस वेले मैनू दित्ती। एक वार जद गुरु बुलाया, भांत भांत उपदेश सिखाया, शिव सेवा दा पुत फल ताही, राम भगत मन उपजे जाही, नर पामर दी की गल बात, शिव ब्रह्मा सिमरन प्रभ तात। मेरे गुरु ने आख्या के बाकिया मनुखा दी गल की करनी है, शिव जी भी राम जी नू त्योंदा है, ते ब्रह्मा वर्गा वड्डा देवता भी उना दे ध्यान नू तारण करदा है, क्योंकि ऐसी मानता है, ऐसा मन्या जांदा है कि जेड़े विष्णु भगवान ने उही दुनिया दे उते अवतार नू तारण करके आउंदे ने, सतगुरु भी विष्णु भगवान दा स्वरूप हुंदा है। इस करके हरी दे नाल विष्णु दे नाल ते ए जड़ा काग पसुंड है, ए विरोध करदा सी, ते जेकर भगवान राम जी ने अवतार नू तारण कीता त्रेते युग दे विच, ते ओ भगवान विष्णु दे ही अवतार सन। इस करके गुरु ने ऐसी सिख्या दिती है, पर ऐ जिहड़ी सिख्या दिती है ए काग पसुंड नू चंगी नहीं सी लग रही। हर को हर जास चरण अज सेव अनुरागी, तास दे तास द्रोह सुख चहस अपागी। काग पसुंड अपनी वार्ता दा बयान करदा है, कहिंदा कि भगवान कहिंदा कि हे अपाग्या, ब्राह्मण अते शिवजी जिन्हां दे चरण दे प्रेमी ने उन्हां दे नाल त्रो करके तू हमेशा अपने सुख दी लोड़ करदा है। मेरे गुरु ने मैनू इस प्रकार दे नाल आख्या, इस प्रकार दे नाल काग पसुंड कह रहे। हर को हर सेवक गुर कहियो, सुन खग नाथ हृदय मम दहियो। काग पसुंड कहिंदा कि हे गरड़, जदों मेरे गुरु ने भगवान राम चंद्र जी दा सेवक शिवजी नू आख्या, ते ओदियां गल्लां नू सुन के फिर मेरा जड़ा हिरदा सी क्रोध दे नाल बहुत ज्यादा सड़ बल गया। जिस दे चरण कमल शिव त्यावे, उस विरोधी की सुख पावे, नीच मूड खल दुष्ट अजान, जिस चित प्रीत नहीं भगवान। हरि सेवक हर नू गुर कहा, मन मेरा सड़ कोले थे। जदों मेरे हरी नू पाव के शिवजी नू सेवक आख्या, हरी दा पाव के विष्णु दा, ते फिर मेरा मन सड़ बल गया। आदम जात मैं विद्या पाए, भजो जथा यही दूध पियाए। काग पसुंड कहिंदा है कि मैं नीच जाति वाला विद्या दी प्राप्ति करके ऐसा ज्यादा हो गया सा कि जिवें दुध पिउण दे नाल सप हो जांदा है। मन्या जांदा है कि सप नू पावें किन्ना भी दुध पियाया जावे, ओ कदी अपने जहर नू नहीं छड्दा। कहिंदा है किसे प्रकार दी मेरी रीति सी। मानी कुटल कुपाग कुजाती, गोर कर द्रोह करो दिन राती। काग पसुंड कहिंदा है कि मैं बहुत ज्यादा हंकारी दुष्ट ते अपागा हो गया, कम जात दिन रात मैं गुरु दे नाल भी इस तों बाद त्रोह करना शुरू कर दिता, क्योंकि गुरु विष्णु दी जेकर सिफत करदा सी मैनू चंगी नहीं सी लगदी। इस तों बाद मैं अपने उस पंडित गुरु दे नाल भी ध्रोह करना शुरू कर दिता। नीच जातिया विद्यावान, ज्यों कर नाग करे दुध पान, ਕੁਟਿਲ ਕਪਟੀਆ ਨੀਚ ਅਜਾਤੀ ਗੁਰਸੰਗ ਵੈਰ ਕਰਾਂ ਦਿਨ ਰਾਤੀ ਮੈਂ ਕ੍ਰੋਧੀ ਮਾਨੀ ਅਗਿਆਨੀ ਸਾਕਮ ਜਾਤ ਅਦਮ ਅਭਿਮਾਨੀ ਮੈਂ ਕ੍ਰੋਧੀ ਸੀ ਅਗਿਆਨੀ ਸੀ ਤੇ ਬਹੁਤ ਜ਼ਿਆਦਾ ਹੰਕਾਰੀ ਸੀ ਅਤ ਦਿਆਲ ਗੁਰ ਸੁਲਪ ਨ ਕ੍ਰੋਧਾ ਪੁਨ ਮੁਨ ਮੋਹ ਸਿਖਾਵ ਸਬੋਧਾ ਪਰ ਕਾਕ ਪਸੁੰਡ ਕਹਿੰਦਾ ਕਿ ਮੇਰਾ ਜਿਹੜਾ ਗੁਰੂ ਸੀ ਉਹ ਬਹੁਤ ਜ਼ਿਆਦਾ ਦਿਆਲੂ ਸੀ ਉਹਨੂੰ ਥੋੜਾ ਜਿੰਨਾ ਵੀ ਕਦੇ ਕ੍ਰੋਧ ਨਹੀਂ ਸੀ ਆਉਂਦਾ ਉਹ ਮੈਨੂੰ ਬਹੁਤੀ ਵਾਰੀ ਕਹਿ ਕਹਿ ਕੇ ਗਿਆਨ ਦੀ ਜਿਹੜੀ ਉੱਤਮ ਸਿੱਖਿਆ ਹੈ ਉਹੀ ਦਿਆ ਕਰਦਾ ਸੀ ਜੇ ਤੇ ਨੀਚ ਬੜਾਈ ਪਾਵਾ ਸੋ ਪ੍ਰਥਮ ਹੱਥ ਤਾਹੇ ਨਸਾਵਾ ਪਰ ਕਾਕ ਪਸੁੰਡ ਕਹਿੰਦਾ ਹੈ ਕਿ ਨੀਚ ਵਿਅਕਤੀ ਜਿਹਦੇ ਦੁਆਰਾ ਵਡਿਆਈ ਦੀ ਪ੍ਰਾਪਤੀ ਕਰਦਾ ਹੈ ਦਰਅਸਲ ਸਾਰਿਆਂ ਤੋਂ ਪਹਿਲਾਂ ਉਸੇ ਨੂੰ ਮਾਰ ਕੇ ਨਸ਼ਟ ਕਰ ਦਿੰਦਾ ਹੈ ਮੇਰਾ ਵੀ ਕੁਝ ਵਰਤਾਅ ਇਸੇ ਪ੍ਰਕਾਰ ਦਾ ਹੀ ਸੀ ਗੁੱਸਾ ਕਰਨ ਨਾ ਗੁਰੂ ਦਿਆਲ ਸਿੱਖਿਆ ਦੇਣ ਸਦਾ ਬ੍ਰਿਧ ਪਾਲ ਨੀਚ ਪੁਰਖ ਦੀ ਗਰੁੜਾਕਾਰੀ ਖਸਲਤ ਨੀਚ ਤੁਰੋਂ ਜੇ ਮਾੜੀ ਜਿਸ ਤੋਂ ਨੀਚ ਲਾਭ ਫਲ ਖਾਵੇ ਹੱਥ ਉਸ ਤੇ ਸਾਫ ਕਰਾਵੇ ਕਰੇ ਉਸਦਾ ਹੀ ਨੁਕਸਾਨ ਲੱਛਣ ਨੀਚ ਪੁਰਖ ਦੇ ਜਾਣ ਨੀਚਾਂ ਦੇ ਪੁਰਖਾਂ ਦੇ ਲੱਛਣ ਐਸੇ ਹੁੰਦੇ ਨੇ ਕਿ ਜਿਹਦੇ ਤੋਂ ਲਾਭ ਦੀ ਪ੍ਰਾਪਤੀ ਹੁੰਦੀ ਹੈ ਉਸੇ ਦੇ ਉੱਤੇ ਆਪਣਾ ਵਾਰ ਕਰਦੇ ਨੇ ਤੂੰ ਅਨਲ ਸੰਭਵ ਸੁਣ ਪਾਈ ਤੇਹ ਬੁਝਾਵ ਕੰਨ ਪਦਵੀ ਪਾਈ ਇਸ ਤੋਂ ਬਾਅਦ ਕਾਕ ਪਸੁੰਡ ਨੇ ਕੁਝ ਪ੍ਰਮਾਣ ਦੇਣਾ ਸ਼ੁਰੂ ਕੀਤਾ ਕਾਕ ਪਸੁੰਡ ਕਹਿੰਦਾ ਹੈ ਕਿ ਹੇ ਵੀਰ ਸੁਣ ਧਿਆਨ ਦੇ ਨਾਲ ਅੱਗ ਤੋਂ ਪੈਦਾ ਹੋਇਆ ਜਿਹੜਾ ਧੂੰਆਂ ਹੈ ਉਹ ਮੇਘ ਦੀ ਪਦਵੀ ਨੂੰ ਪ੍ਰਾਪਤ ਕਰਕੇ ਤੇ ਆਖਰਕਾਰ ਉਸੇ ਅਗਨੀ ਨੂੰ ਬੁਝਾ ਦਿੰਦਾ ਹੈ ਜਿਹਦੇ ਵਿੱਚੋਂ ਧੂੰਆਂ ਆਪ ਪੈਦਾ ਹੁੰਦਾ ਰਾਜ ਮਗ ਭਰੀ ਨਿਰਾਦਰ ਰਹੀ ਸਭ ਪਰ ਪਦ ਪ੍ਰਹਾਰ ਨਿਤ ਸਹੀ ਇਸ ਤੋਂ ਇਲਾਵਾ ਜਿਹੜੀ ਧੂੜ ਮਿੱਟੀ ਹੈ ਉਹ ਰਸਤੇ ਦੇ ਵਿੱਚ ਨਿਰਾਦਰੀ ਬਣ ਕੇ ਪਈ ਰਹਿੰਦੀ ਹੈ ਤੇ ਸਾਰੇ ਲੋਕਾਂ ਦੇ ਪੈਰਾਂ ਦੀ ਸੱਟ ਹਮੇਸ਼ਾ ਆਪਣੇ ਸਿਰ ਦੇ ਉੱਤੇ ਸਹਾਰਨ ਕਰਦੀ ਹੈ ਇਸ ਪ੍ਰਕਾਰ ਦੇ ਨਾਲ ਪ੍ਰਮਾਣ ਦਿੱਤਾ ਕਾਕ ਪਸੁੰਡ ਨੇ ਗਰੜ ਨੂੰ ਅੱਗ ਤੋਂ ਹੀ ਜਮਦਾ ਏ ਤੂੰ ਵੇਖੋ ਬੁੱਧੀਵਾਨੋ ਬੱਦਲਾਂ ਦਾ ਰੂਪ ਤਾਰ ਕੇ ਅੱਗ ਤੋਂ ਹੀ ਜਮਦਾ ਏ ਤੂੰ ਵੇਖੋ ਬੁੱਧੀਵਾਨੋ ਬੱਦਲਾਂ ਦਾ ਰੂਪ ਤਾਰ ਅੱਗ ਨੂੰ ਬੁਝਾਵੇ ਨਿਤ ਪਿਆਂ ਵਿੱਚ ਰੁਲਦੀ ਏ ਪੈਰਾਂ ਹੇਠ ਆਵੇ ਧੂੜ ਜੁੱਤੀਆਂ ਦੀ ਮਾਰ ਖਾ ਕੇ ਸ਼ੋਰ ਨੂੰ ਮਚਾਵੇ ਨਿਤ ਅੱਗ ਤੋਂ ਧੂੰਆਂ ਪੈਦਾ ਹੁੰਦਾ ਹੈ ਪਰ ਬੱਦਲਾਂ ਦਾ ਰੂਪ ਬਣ ਕੇ ਉਸੇ ਅੱਗ ਨੂੰ ਬੁਝਾ ਦਿੰਦਾ ਹੈ ਜਿਹੜੇ ਪੈ ਹੁੰਦੇ ਨੇ ਕੱਚੇ ਉਹਨਾਂ ਦੇ ਉੱਤੇ ਰੁਲਦੀ ਹੈ ਪੈਰਾਂ ਦੇ ਹੇਠ ਧੂੜੀ ਮਿੱਟੀ ਜੁੱਤੀਆਂ ਦੀ ਮਾਰ ਖਾ ਕੇ ਫਿਰ ਬੜਾ ਸ਼ੋਰ ਵੀ ਮਚਾਉਂਦੀ ਮਾਰਤ ਉੜਵ ਪ੍ਰਥਮ ਤੇ ਪਰਈ ਪੁਨ ਨਿਪ ਨਯਨ ਕਰੀਟਨ ਪਰਹੀ ਕਾਕ ਪਸੁੰਡ ਕਹਿੰਦਾ ਪਰ ਜਦੋਂ ਉਸ ਧੂੜੀ ਨੂੰ ਮੌਕਾ ਮਿਲਦਾ ਜਦੋਂ ਹਵਾ ਦਾ ਚੌਂਕਾ ਆਉਂਦਾ ਤੇ ਫਿਰ ਉਹ ਧੂੜ ਨੂੰ ਉੱਚੀ ਚੁੱਕ ਦਿੰਦਾ ਸਾਰੇ ਤਰ੍ਹਾਂ ਦੇ ਨਾਲ ਪਹਿਲਾਂ ਹਵਾ ਨੂੰ ਆਪਣੇ ਨਾਲ ਧੂੜੀ ਪਹਿਲਾਂ ਤੇ ਹਵਾ ਨੂੰ ਹੀ ਆਪਣੇ ਨਾਲ ਭਰ ਦਿੰਦੀ ਹੈ ਕਿਉਂਕਿ ਉਹਨੇ ਤੇ ਸਗੋਂ ਧੂੜੀ ਨੂੰ ਉੱਚਾ ਚੁੱਕਿਆ ਪਰ ਹਵਾ ਨੂੰ ਧੂੜੀ ਪੂਰੇ ਪ੍ਰਕਾਰ ਦੇ ਨਾਲ ਆਪਣੇ ਵਿੱਚ ਲਿਪਤ ਕਰਕੇ ਭਰ ਦਿੰਦੀ ਹੈ ਇਸ ਤੋਂ ਪਿੱਛੋਂ ਰਾਜਿਆਂ ਦੇ ਨੇਤਰਾਂ ਦੇ ਵਿੱਚ ਉਹਨਾਂ ਦੇ ਮੁਕਟਾਂ ਦੇ ਵਿੱਚ ਵੀ ਇਹ ਧੂੜੀ ਜ਼ਮੀਨ ਤੋਂ ਉੱਠ ਕੇ ਚਲੀ ਜਾਂਦੀ ਹੈ ਇਸ ਪ੍ਰਕਾਰ ਦੇ ਨਾਲ ਕਾਕ ਪਸੁੰਡ ਬਿਆਨ ਕਰ ਰਿਹਾ ਹੈ ਗਰੜ ਨੂੰ ਕਹਿੰਦੇ ਪੌਣ ਜਾਂ ਉਡਾਵੇ ਧੂੜੀ ਉੱਚੀ ਜਾਂ ਉਡਾਵੇ ਨਿਤ ਘੱਟਾ ਸਿਰ ਪਾਵੇ ਨਾਲ ਪੌਣ ਗੰਧ ਲਾਵੇ ਨਿਤ ਰਾਜਿਆਂ ਤੇ ਰਾਣੀਆਂ ਦੀ ਅੱਖੀ ਕੱਟਾ ਪਾਵੇ ਨਿਤ ਧੂੜ ਤੂੰ ਏ ਵਾਂਗ ਨੱਚ ਨੀਚ ਤਾਂ ਕਮਾਵੇ ਨਿਤ ਧੂੜੀ ਦੇ ਵਰਗੀ ਰੀਤੀ ਹੁੰਦੀ ਹੈ ਇਸ ਤੋਂ ਇਲਾਵਾ ਧੂਏ ਦੀ ਵਰਗੀ ਰੀਤੀ ਹੁੰਦੀ ਹੈ। ਜਿਹੜੇ ਨੀਚ ਪੁਰਖ ਹੁੰਦੇ ਨੇ, ਕਹਿੰਦਾ ਹੈ ਕਾਪ ਸੁੰਡ ਕਿ ਮੇਰੀ ਨੀਤੀ ਵੀ ਇਸੇ ਪ੍ਰਕਾਰ ਦੀ ਹੀ ਸੀ। ਸੁਣ ਖਗ ਪਤ ਅਸ ਸਮਝ ਪਰ ਸੰਗਾ, ਬੁੱਧ ਨੇ ਕਰ ਆਦਮ ਕਰ ਸੰਗਾ। ਕਹਿੰਦਾ ਹੈ ਕਿ ਹੇ ਗਰੜ ਸੁਣ, ਐਸੀ ਗੱਲ ਸਮਝ ਕੇ ਬੁੱਧੀਵਾਨ ਜਿਹੜੇ ਲੋਕ ਨੇ ਉਹ ਕਦੇ ਵੀ ਨੀਚ ਬੰਦਿਆਂ ਦੀ ਸੰਗਤ ਨਹੀਂ ਕਰਦੇ। ਕਬ ਕੋਬ ਦਗਾ ਮੈਂ ਅਸ ਨੀਤੀ, ਖਾਲਸਨ ਕਲਾ ਨਾ ਪਲ ਨਹੀਂ ਪ੍ਰੀਤੀ। ਕਾਕ ਪਸੁੰਡ ਕਹਿੰਦਾ ਕਿ ਕਵੀ ਤੇ ਜਿਹੜੇ ਸਿਆਣੇ ਪੰਡਿਤ ਲੋਕ ਬੁੱਧੀਮਾਨ ਨੇ ਉਹ ਐਸੀ ਨੀਤੀ ਕਹਿੰਦੇ ਨੇ ਕਿ ਦੁਸ਼ਟ ਦੇ ਨਾਲ ਲੜਾਈ ਕਰਨੀ ਵੀ ਚੰਗੀ ਨਹੀਂ ਹੈ ਤੇ ਦੁਸ਼ਟ ਦੇ ਨਾਲ ਪ੍ਰੇਮ ਕਰਨਾ ਵੀ ਚੰਗਾ ਨਹੀਂ ਹੈ। ਸਿਆਣੇ ਜਿਹੜੇ ਬੁੱਧੀਮਾਨ ਲੋਕ ਨੇ ਉਹ ਐਸਾ ਬਿਆਨ ਕਰਦੇ ਨੇ। ਕਾਗ ਕਹਿੰਦਾ ਖਗ ਪਤ ਸੁਣੀ ਤੂੰ ਸਿਆਣਿਆ ਵੇ, ਕਦੀ ਵੀ ਸੁਜਾਣ ਦਾ ਕਦੀ ਵੀ ਸੁਜਾਣ ਜਾਣ ਨੀਚ ਅਪਣਾਣ ਨਾ। ਸੰਗਤ ਕੁਪਾਤਰਾਂ ਦੀ ਭਾਵਨ ਦੀ ਕੁਪਾਤਰਾਂ ਨੂੰ, ਚੰਗੇ ਨਾਲ ਗੰਦਿਆਂ ਦੇ ਕੂਣ ਤੇ ਕੁਆਣ ਨਾ। ਪ੍ਰੀਤ ਵਾਲੀ ਰੀਤ ਸੱਚ ਸੋਭ ਦੀ ਸੁਪਾਤਰਾਂ ਦੇ, ਨੀਚਾਂ ਨਾਲ ਪ੍ਰੀਤ ਵਾਲੀ ਭਾਜੀ ਭੁੱਲ ਪਾਣ ਨਾ। ਵੈਰ ਤੇ ਵਿਰੋਧ ਵੀ ਨਾ ਚੰਗਾ ਨਾਲ ਗੰਦਿਆਂ ਦੇ, ਗੰਦੇ ਨਾਲ ਪ੍ਰੀਤ ਰੀਤ ਵੇਦ ਵੀ ਸਿਖਾਣਾ। ਭਾਵ ਕੇ ਮਾੜੇ ਪੁਰਸ਼ਾਂ ਦੇ ਨਾਲ ਯਾਰੀ ਵੀ ਮਾੜੀ ਤੇ ਮਾੜੇ ਪੁਰਸ਼ਾਂ ਦੇ ਨਾਲ ਵਿਰੋਧ ਵੀ ਮਾੜਾ ਜਿਹੜੇ ਸਿਆਣੇ ਪੁਰਸ਼ ਨੇ ਉਹ ਐਸਾ ਬਿਆਨ ਕਰਦੇ ਨੇ। ਨਾ ਝਗੜਾ ਨਾ ਕਰੀਏ ਪ੍ਰੀਤ, ਵਿਦਵਾਨਾਂ ਦੀ ਸੁੰਦਰ ਨੀਤ, ਸਦਾ ਅਟੰਕ ਰਹਿਣ ਉਹ ਪਿਆਰੇ, ਭਲੇ ਪੁਰਖ ਜੋ ਜਗਤ ਮੰਝਾਰੇ। ਮੂਰਖ ਨਾਲ ਪ੍ਰੇਮ ਨਹੀਂ ਚੰਗਾ, ਚੰਗਾ ਮੂਰਖ ਨਾਲ ਨਾ ਦੰਗਾ। ਦੰਗਾ ਕਰਨਾ, ਲੜਾਈ ਕਰਨੀ ਵੀ ਮੂਰਖ ਦੇ ਨਾਲ ਚੰਗੀ ਨਹੀਂ ਹੈ ਤੇ ਮੂਰਖ ਦੇ ਨਾਲ ਪ੍ਰੇਮ ਕਰਨਾ ਵੀ ਚੰਗਾ ਨਹੀਂ ਹੈ। ਮੂਰਖ ਹੈ ਨਾਲ ਨਾ ਲੁੱਜੀਐ, ਗੁਰਬਾਣੀ ਦੇ ਵਿੱਚ ਇਹ ਮਹਾਂਵਾਕ ਵੀ ਆਉਂਦਾ ਹੈ ਕਿ ਮੂਰਖ ਦੇ ਨਾਲ ਕਦੇ ਖੇਡਣਾ ਨਹੀਂ ਚਾਹੀਦਾ। ਉਦਾਸੀਨ ਨਿਤ ਰਹਿ ਗੁਸਾਈ, ਖਲ ਪਰ ਹਰ ਸਵਾਣ ਕੀ ਨਾਈ। ਕਾਕ ਪਸੁੰਡ ਕਹਿੰਦਾ ਕਿ ਚੰਗੀ ਗੱਲ ਇਹ ਹੈ ਕਿ ਹੇ ਗੁਸਾਈ ਜੀ, ਸਦਾ ਅਲੱਗ ਰਹਿਣਾ ਚਾਹੀਦਾ ਐਸੇ ਦੁਸ਼ਟਾਂ ਦੇ ਕੋਲੋਂ, ਕੁੱਤੇ ਵਾਂਗ ਉਹਨੂੰ ਤਿਆਗ ਦੇਣਾ ਚਾਹੀਦਾ। ਮੈਂ ਖਲ ਹਿਰਦੈ ਕਪਟ ਕੁੱਟ ਲਾਈ, ਗੁਰਹਿਤ ਕਹਿ ਨਾ ਮੋਹੇ ਸੁਹਾਈ। ਕਾਕ ਪਸੁੰਡ ਕਹਿੰਦਾ ਪਰ ਮੇਰੀ ਰੀਤੀ ਉਸ ਸਮੇਂ ਦੇ ਵਿੱਚ ਐਸੀ ਸੀ, ਮੈਂ ਬਹੁਤ ਵੱਡਾ ਦੁਸ਼ਟ ਸੀ, ਮੇਰੇ ਹਿਰਦੇ ਦੇ ਵਿੱਚ ਕਪਟ ਤੇ ਖੋਟ ਬਹੁਤ ਜ਼ਿਆਦਾ ਭਰਿਆ ਹੋਇਆ ਸੀ। ਗੁਰੂ ਤਾਂ ਹਿੱਤ ਦੀ ਮੇਰੇ ਦੀ ਗੱਲ ਕਰਦਾ ਸੀ, ਪਰ ਮੇਰੇ ਹਿੱਤ ਦੀ ਜਿਹੜੀ ਗੱਲ ਹੈ, ਹੇ ਕਾਕ ਹੇ ਗਰੜ, ਮੈਨੂੰ ਉਸ ਵੇਲੇ ਕਿਸੇ ਵੀ ਪ੍ਰਕਾਰ ਦੇ ਨਾਲ ਚੰਗੀ ਨਹੀਂ ਸੀ ਲੱਗਦੀ। ਕੁੱਤੇ ਵਾਂਗ ਪਰੇ ਦੁਰਕਾਰੋ, ਕਦੇ ਨਾ ਉਸਨੂੰ ਭੁੱਲ ਪੁਚਕਾਰੋ। ਕਰੇ ਕ੍ਰੋਧ ਕੁੱਤਾ ਕਪ ਖਾਵੇ, ਪ੍ਰੇਮ ਕਰੇ ਮੁਖ ਜੀਭ ਲਗਾਵੇ। ਮੈਂ ਮੂਰਖ ਕਪਟੀ ਅਣਜਾਣ, ਗੁਰਹਿਤ ਸਮਝਾਂ ਅਣਹਿਤਾਣ। ਗੁਰੂ ਮੇਰਾ ਹਿੱਤ ਕਰਦਾ ਸੀ, ਪਰ ਮੈਂ ਆਪਣੇ ਹਿੱਤ ਦੀ ਗੱਲ ਨੂੰ ਆਪਣਾ ਅਣਹਿੱਤ ਸਮਝਦਾ ਸੀ। ਏਕ ਬਾਰ ਹਰ ਮੰਦਰ ਜਪ ਤਰਿਓ ਸਿਵ ਨਾਮ, ਗੁਰ ਆਇਓ ਅਭਿਮਾਨ ਤੇ ਉੱਠ ਨਹੀਂ ਕੀਨ ਪਰ ਨਾਮ। ਹੇ ਗਰੜ, ਮੈਂ ਤੈਨੂੰ ਇੱਕ ਸਮੇਂ ਦੀ ਵਾਰਤਾ ਸੁਣਾਉਂਦਾ ਹਾਂ। ਇੱਕ ਵਾਰੀ ਮੈਂ ਸ਼ਿਵ ਜੀ ਦੇ ਮੰਦਿਰ ਦੇ ਵਿੱਚ ਬੈਠ ਕੇ ਸ਼ਿਵ ਦੇ ਨਾਮ ਦਾ ਜਾਪ ਕਰ ਰਿਹਾ ਸੀ। ਉਸੇ ਵੇਲੇ ਮੇਰਾ ਬ੍ਰਾਹਮਣ ਗੁਰੂ ਉੱਥੇ ਪਹੁੰਚ ਗਿਆ, ਪਰ ਕਹਿੰਦਾ ਮੈਂ ਹੰਕਾਰ ਦੇ ਵਸ ਦੇ ਵਿੱਚ ਇੰਨਾ ਜ਼ਿਆਦਾ ਹੋਇਆ ਹੋਇਆ ਸੀ ਕਿ ਮੈਂ ਉੱਠ ਕੇ ਆਪਣੇ ਗੁਰੂ ਨੂੰ ਪ੍ਰਣਾਮ ਨਾ ਕੀਤਾ, ਉਹਦਾ ਕੋਈ ਵੀ ਸਤਿਕਾਰ ਨਾ ਕੀਤਾ। ਇੱਕ ਵਾਰ ਦੀ ਗੱਲ ਸੁਣਾਵਾਂ, ਜਦ ਹਰੀ ਮੰਦਰ ਸ਼ਿਵ ਸ਼ਿਵ ਧਿਆਵਾਂ, ਵੇਖੇ ਆਏ ਗੁਰੂ ਸੁਜਾਨੀ, ਨਾ ਉੱਠਿਆ ਮੈਂ ਖਲ ਅਭਿਮਾਨੀ। ਮੇਰੇ ਗੁਰੂ ਜੀ ਆਏ, ਮੈਂ ਉੱਠ ਕੇ ਕੋਈ ਉਹਨਾਂ ਦਾ ਸਤਿਕਾਰ ਨਾ ਕੀਤਾ, ਨਾ ਕੀਤਾ ਹੱਥ ਜੋੜ ਪ੍ਰਣਾਮ, ਨਾ ਕੁਝ ਆਖੀ ਮੂੰਹੋਂ ਕਲਾਮ। ਮੈਂ ਮੂੰਹ ਤੋਂ ਵੀ ਨਾ ਬੋਲਿਆ, ਇਥੋਂ ਤੱਕ ਕਿ ਉੱਠ ਕੇ ਖੜਾ ਵੀ ਨਾ ਹੋਇਆ, ਉਹਨਾਂ ਨੂੰ ਕੋਈ ਪ੍ਰਣਾਮ ਨਾ ਕੀਤੀ। ਸੋ ਦਿਆਲ ਨਹੀਂ ਕਹਿਓ ਕੁਛ, ਔਰ ਨਾ ਰੋਸ਼ ਲਵਲੇਸ, ਅਤ ਆਪ ਗੁਰ ਅਪਮਾਨਤਾ ਸਹਿ ਨਹੀਂ ਸਕੇ ਮਹੇਸ਼। ਕਾਕ ਸੁੰਡ ਕਹਿੰਦਾ, ਮੈਂ ਆਪਣੇ ਗੁਰੂ ਦਾ ਕੋਈ ਸਤਿਕਾਰ ਨਾ ਕੀਤਾ, ਪਰ ਕਹਿੰਦਾ ਕਿ ਮੇਰਾ ਗੁਰੂ ਇੰਨਾ ਜ਼ਿਆਦਾ ਦਿਆਲੂ ਸੀ, ਉਹਨੇ ਮੈਨੂੰ ਕੁਝ ਵੀ ਨਾ ਆਖਿਆ, ਇਥੋਂ ਤੱਕ ਕਿ ਆਪਣੇ ਹਿਰਦੇ ਦੇ ਵਿੱਚ ਜ਼ਰਾ ਜਿੰਨਾ ਵੀ ਉਹਨਾਂ ਨੇ ਕੋਈ ਮੇਰੇ ਪ੍ਰਤੀ ਕ੍ਰੋਧ ਨਾ ਕੀਤਾ। ਮੇਰੇ ਗੁਰੂ ਨੇ ਤੇ ਐਸਾ ਕੀਤਾ, ਪਰ ਕਹਿੰਦਾ ਕਿ ਗੁਰੂ ਦਾ ਵੱਡਾ ਅਪਮਾਨ ਵੇਖ ਕੇ ਸ਼ਿਵਜੀ ਇਸ ਗੁਰੂ ਦੇ ਅਪਮਾਨ ਨੂੰ ਸਹਿਣ ਨਾ ਕਰ ਸਕੇ, ਉਹਨਾਂ ਨੂੰ ਮੇਰੇ ਪ੍ਰਤੀ ਬਹੁਤ ਜ਼ਿਆਦਾ ਕ੍ਰੋਧ ਆਇਆ। ਗੁਰੂ ਨਾ ਬੋਲੇ ਦੀਨ ਦਿਆਲ, ਮਣੇ ਆਪਣੇ ਜੋ ਸਦਾ ਕਿਰਪਾਲ, ਕ੍ਰੋਧ ਨਾ ਉਹਨਾਂ ਅੰਦਰ ਰਾਈ, ਪਰ ਗਿਰ ਪਤ ਨਾ ਗੱਲ ਸੁਖਾਈ, ਸਹਿ ਨਾ ਸਕੇ ਗੁਰ ਦਾ ਅਪਮਾਨ, ਤੜਪੇ ਸ਼ਿਵ ਸ਼ੰਕਰ ਭਗਵਾਨ। ਮੇਰੇ ਗੁਰੂ ਨੇ ਭਾਵੇਂ ਗੁੱਸਾ ਨਾ ਕੀਤਾ, ਪਰ ਜਿਨ੍ਹਾਂ ਦਾ ਧਿਆਨ ਮੈਂ ਧਾਰਨ ਕਰਦਾ ਸੀ, ਜਿਨ੍ਹਾਂ ਦੇ ਨਾਮ ਨੂੰ ਜਪਦਾ ਸੀ, ਭਾਵ ਕੇ ਸ਼ਿਵ ਸ਼ੰਕਰ ਸ਼ਿਵ ਜੀ, ਉਹਨਾਂ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਬੁਰਾ ਮਨਾਇਆ। ਮੰਦਰ ਮਾਜ ਭਾਈ ਨਵ ਬਾਣੀ, ਰੇਹਤ ਭਾਗ ਅਗਮ ਅਭਿਮਾਨੀ। ਉਸੇ ਹੀ ਮੰਦਰ ਦੇ ਵਿੱਚ ਜਿੱਥੇ ਬੈਠ ਕੇ ਮੈਂ ਜਾਪ ਕਰ ਰਿਹਾ ਸੀ, ਤੇ ਫਿਰ ਮੰਦਰ ਦੇ ਵਿੱਚ ਸ਼ਿਵ ਜੀ ਦੀ ਆਕਾਸ਼ ਬਾਣੀ ਗੂੰਜੀ, ਆਵਾਜ਼ ਆਈ ਕਿ ਹੇ ਅਪਾਗਿਆ, ਹੇ ਮੂਰਖਾ, ਹੇ ਹੰਕਾਰੀਆ, ਭਾਵੇਂ ਤੇਰੇ ਗੁਰੂ ਨੂੰ ਕ੍ਰੋਧ ਨਹੀਂ ਆਇਆ, ਪਰ ਮੈਨੂੰ ਬਹੁਤ ਜ਼ਿਆਦਾ ਤੇਰੇ ਉੱਤੇ ਕ੍ਰੋਧ ਆਇਆ। ਜਦ ਪਤਵ ਗੁਰ ਕੇ ਨਹੀਂ ਕ੍ਰੋਧਾ, ਅਤ ਕਿਰਪਾਲ ਚਿਤ ਸਸੈ ਬੋਧਾ। ਆਵਾਜ਼ ਆਇਆ ਕਿ ਤੇਰਾ ਜਿਹੜਾ ਗੁਰੂ ਹੈ, ਇਹ ਤੇ ਬਹੁਤ ਜ਼ਿਆਦਾ ਕਿਰਪਾਲੂ ਚਿੱਤ ਵਾਲਾ ਹੈ, ਇਹਨੂੰ ਪੂਰਨ ਗਿਆਨ ਦੀ ਪ੍ਰਾਪਤੀ ਹੈ, ਇਸ ਕਰਕੇ ਇਹਨੇ ਕ੍ਰੋਧ ਬਿਲਕੁਲ ਵੀ ਤੇਰੇ ਉੱਤੇ ਨਾ ਕੀਤਾ। ਐਸੀ ਜਿਹੜੀ ਆਵਾਜ਼ ਸੀ, ਉਹ ਮੰਦਰ ਦੇ ਵਿੱਚੋਂ ਸ਼ਿਵਜੀ ਭਗਵਾਨ ਦੀ ਗੂੰਜੀ। ਉਤਰੀ ਹਰ ਮੰਦਰ ਵਿੱਚ ਬਾਣੀ, ਤੂੰ ਹੈ ਨੀਚ ਦੁਸ਼ਟ ਅਭਿਮਾਨੀ, ਤੂੰ ਮੂਰਖ ਹੰਕਾਰੀ ਭਾਰੀ, ਗੁਰ ਮਹਿਮਾਨਾ ਹਿਰਦੇ ਵਿਚਾਰੀ, ਗੁੱਸੇ ਗੁਰੂ ਨਾ ਹੋਇਆ ਕਾਈ, ਗੁਰ ਦਿਆਲ ਰੋਸ ਨਾ ਰਾਈ। ਕਹਿੰਦਾ ਕਿ ਤੇਰਾ ਗੁਰੂ ਭਾਵੇਂ ਗੁੱਸੇ ਨਹੀਂ ਹੋਇਆ, ਕਿਉਂਕਿ ਇਹ ਬਹੁਤ ਜ਼ਿਆਦਾ ਦਿਆਲੂ ਹੈ, ਇਸ ਤੋਂ ਇਲਾਵਾ ਇਹ ਵੱਡਾ ਗਿਆਨਵਾਨ। ਤਦ ਪਸਾਪ ਸੱਠ ਦੈ ਹੋ ਤੋਹੀ, ਨੀਤ ਵਿਰੋਧ ਸੁਹਾਇ ਨਾ ਮੋਹੀ। ਤੇਰੇ ਗੁਰੂ ਨੇ ਤੈਨੂੰ ਕੁਝ ਨਹੀਂ ਆਖਿਆ, ਆਵਾਜ਼ ਆਇਆ ਸ਼ਿਵਜੀ ਦਾ, ਫਿਰ ਵੀ ਹੇ ਮੂਰਖਾ, ਮੈਂ ਤੈਨੂੰ ਜ਼ਰੂਰ ਸਰਾਪ ਦੇਵਾਂਗਾ, ਨੀਤੀ ਦਾ ਵਿਰੋਧ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਸ਼ਿਵਜੀ ਦਾ ਐਸਾ ਆਵਾਜ਼ ਹੈ। ਜੋ ਨਹੀਂ ਦੰਡ ਕਰੋ ਖਲ ਤੋਰਾ, ਭ੍ਰਸ਼ਟ ਹੋਏ ਸ਼ਰੁਤ ਮਾਰਗ ਮੋਰਾ। ਆਖਿਆ ਸ਼ਿਵਜੀ ਨੇ ਕਿ ਹੇ ਦੁਸ਼ਟਾ, ਜੇਕਰ ਇਸ ਵੇਲੇ ਮੈਂ ਤੈਨੂੰ ਕੋਈ ਸਜ਼ਾ ਨਾ ਦਿਆਂਗਾ, ਤਾਂ ਫਿਰ ਵੇਦ ਮਾਰਗ ਪੂਰੇ ਪ੍ਰਕਾਰ ਦੇ ਨਾਲ ਭ੍ਰਿਸ਼ਟ ਹੋ ਜਾਏਗਾ। ਕੋਈ ਵੀ ਜਿਹੜਾ ਸ਼ਿਸ਼ ਹੈ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰੇਗਾ। ਇਸ ਪ੍ਰਕਾਰ ਦੇ ਨਾਲ ਆਵਾਜ਼ ਆਈ ਸ਼ਿਵਜੀ ਦੀ। ਪਰ ਮੈਂ ਤਦ ਵੀ ਸੱਚ ਸੁਣਾਵਾਂ, ਵਿਣ ਨੀਤੀ ਜੋ ਪੁਰਖ ਤਕਾਵਾਂ, ਦੰਡ ਦਿਆਂ ਮੈਂ ਉਸਨੂੰ ਪੂਰਾ, ਨਾ ਦੇਵਾਂ ਦੰਡ ਕਰਮ ਅਧੂਰਾ, ਟਾਲ ਦਿਆਂ ਜੇ ਗੱਲ ਜਵਾਨ, ਮਾਰਗ ਦੇਵ ਭ੍ਰਿਸ਼ਟ ਹੋ ਜਾਣ। ਜੇਕਰ ਇਸੇ ਪ੍ਰਕਾਰ ਦੇ ਨਾਲ ਮੈਂ ਤੈਨੂੰ ਬਗੈਰ ਸਜ਼ਾ ਦਿੱਤਿਆਂ ਇਸ ਗੱਲ ਤੋਂ ਟਾਲਾ ਕਰ ਜਾਵਾਂ, ਤੇ ਫਿਰ ਜਿਹੜਾ ਦੇਵ ਮਾਰਗ ਹੈ ਉਹ ਤੇ ਭ੍ਰਿਸ਼ਟ ਹੋ ਜਾਏਗਾ। ਜੇ ਸੱਠ ਗੁਰ ਸਨ ਈਰਸ਼ਾ ਕਰਹੀ, ਰੋ ਰਵ ਨਰਕ ਕੋਟ ਜੁਗ ਪਰਹੀ। ਜਿਹੜੇ ਮੂਰਖ ਆਪਣੇ ਗੁਰੂ ਦੇ ਨਾਲ ਈਰਖਾ ਕਰਦੇ ਨੇ, ਉਹ ਕਰੋੜਾਂ ਯੁੱਗਾਂ ਤੱਕ ਘੋਰ ਨਰਕ ਦੇ ਵਿੱਚ ਪੈ ਰਹਿੰਦੇ ਨੇ। ਤ੍ਰਿਗਦ ਜੋਨ ਪੁਨ ਧਰੈ ਸਰੀਰਾ, आयत जन्म पर पावे पीरा। इस तों बाद दे विच त्रियक जून दे विच वो अपने शरीरां नूं तारण करदे ने। कीड़े मकौड़े पशु ते पंछी आदि वो बनदे ने। इस तों इलावा आख्या भगवान शिव जी ने के 10,000 जन्मां दे तक वो दुखां नूं सहन करदे रहिंदे ने। ऐसी आवाज लगातार मंदर दे विच गूंज रही। गुरु नाल जो रखन कीने भोगण कोट नरक कमीने। जोग लहू दे नरक खंगालन गंदी जून जान जिंद गालन। गंदे तरन शरीर सैन सिरां ते हरदम पीड़। 10,000 वारी ओ जम्मन धरती ते असमान नू थम्मन। पाव के 10,000 वारी उन्हां नू दुनिया दे विच जन्म लैणा पैंदा। बैठ रहेस अज गरीब पापी सर्प होए खल मल मत व्यापी। शिव जी भगवान ने आख्या के तू अपने गुरु दा वड्डा अपमान कीता है। हे पापिया तू गुरु दे सामने इस तरह बैठा रहा जिवे कि अजगर सप एक जगह दे उते बहुती देर बैठा रहिंदा है। हे दुष्टा तेरी बुद्धि पापां दे नाल पूरी भर गई है। इस करके शिव जी कहिंदे ने कि मैं तेनू श्राप देंदा हां कि तू अजगर सप हो जा। इस प्रकार दे नाल शिव जी ने श्राप दे दिता। अजगर वांग मार तू तरना बैठ रहो ना सुजिया मरना। मत सप दी किवें व्यापी बण्यो नीच दुष्ट महापापी। कहिंदा महापापी है तू। इस करके जिस तरह तू अजगर दे वांग बैठा रहा गुरु दे सत्कार दे वास्ते उठ के खलोता नहीं ते मैं तेनू श्राप देंदा कि तू अजगर बन जा। तू इस प्रकार दा सप बन जा। इस प्रकार दे नाल काक पसुंड कहिंदा कि हे गरड़ मैनू शिव जी दे वलों श्राप मिल गया। सो साध संगत जी समय दी समाप्ति है। कल नू ग्रंथाकार तुलसीदास जी जिस प्रकार दे नाल इस अगले इतिहास नू अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नू विश्राम दे के सारी साध संगत तो खिमा दा जाचका। हे अचोते हे पार ब्रह्म अविनाशी अगनास। हे पूरन हे सर्व मैं दुख पंजन गुणतास। हे संगी हे निराकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवन हार। हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड कौ मेरी है परनाम।